ਗਾਉਂਟ ਮਹੱਲਾ ਪੰਜਵਾਂ ਪੰਨਾ 864। ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੀ ਮੂਰਤ ਮਨ ਮਹਿਮ ਧਿਆਨ। ਗੁਰ ਕੈ ਸ਼ਬਦ ਮੰਤਰ ਮਨ ਮਾਨ।
ਮਹਾਂਭਾਰਤ ਦੇ ਅੰਦਰ ਕਹਾਣੀ ਆਉਂਦੀ ਹੈ ਕਿ ਇੱਕ ਦਿਨ ਦਰੋਣਾਚਾਰੀਆ ਜੋ ਕੈਰਮਾ ਪਾਂਡਵਾਂ ਦਾ ਉਸਤਾਦ ਸੀ, ਜੋ ਹੰਨੇ ਜੰਗ ਦੀ ਉਹਨਾਂ ਨੂੰ ਤਾਲੀਮ ਦਿੰਦਾ ਸੀ, ਉਹ ਆਪਣੇ ਕਰਤੱਵ ਦੇ ਵਿੱਚ ਬੜਾ ਮਾਹਰ ਸੀ। ਬਾਹਰ ਗਏ ਸਾਰੇ ਪਾਂਡਵ ਰਾਜਕੁਮਾਰ ਉਹਦੇ ਸਾਥ ਸਨ। ਉੱਥੇ ਇੱਕ ਹਿਰਨ ਜਿਸ ਦਾ ਮੂੰਹ ਤੀਰ ਦੇ ਨਾਲ ਬੰਨਿਆ ਹੋਇਆ ਸੀਗਾ, ਉਸ ਤੀਰ ਨੂੰ ਸਰਕੰਡੇ ਦਾ ਤੀਰ ਕਹਿੰਦੇ ਸਨ, ਲੇਕਿਨ ਉਹ ਹਰਨ ਜਿਉਂਦਾ ਸੀ, ਤੁਰਿਆ ਫਿਰਦਾ ਸੀਗਾ। ਅਰਜਨ ਦੇਖ ਕੇ ਕਿਰਨਾਂ ਨਾਲ ਆਪਣੇ ਉਸਤਾਦ ਨੂੰ ਕਹਿਣ ਲੱਗਿਆ ਕਿ ਤੁਸੀਂ ਕਹਿੰਦੇ ਸੀਗੇ ਕਿ ਤੂੰ ਸਭ ਤੋਂ ਹੋਣਹਾਰ ਮੇਰਾ ਸ਼ਿਸ਼ ਹੈ, ਤੇਰੇ ਜੈਸੀ ਤਨਖ ਵਿੱਦਿਆ ਹੋਰ ਕਿਸੇ ਕੋਲ ਨਹੀਂ, ਇਹ ਵਿੱਦਿਆ ਤਾਂ ਤੁਸੀਂ ਮੈਨੂੰ ਵੀ ਨਹੀਂ ਦਿੱਤੀ ਗੀ, ਔਰ ਤੁਹਾਥੇ ਸਵਾ ਇਹ ਕਿਸੇ ਕੋਲ ਵਿੱਦਿਆ ਵੀ ਨਹੀਂ। ਇਹ ਗੱਲਾਂ ਕਰ ਹੀ ਰਹੇ ਸਨ, ਇੱਧਰ ਉੱਧਰ ਦੇਖਦੇ ਹੈ, ਇੱਕ ਭੀਲ ਦਾ ਲੜਕਾ ਗਰੀਬ ਜਾਤੀ ਦਾ ਤੀਰ ਕਮਾਉਣ ਲਈ ਤੁਰਿਆ ਆਉਂਦਾ ਹੈ। ਉਹ ਪੁੱਛਣ ਲੱਗੇ ਕਿ ਇਹ ਤੀਰ ਤੈਂ ਮਾਰਿਆ ਇਸਦੇ ਹਿਰਨ ਦੇ? ਉਹ ਕਹਿੰਦਾ ਹਾਂਜੀ, ਇਸ ਗੁਨਾਹ ਦਾ ਮੈਂ ਹੀ ਜ਼ਿੰਮੇਵਾਰ ਹਾਂ। ਅਲੱਗ ਕਰਕੇ ਦਰੋਣਾਚਾਰਜ ਉਸਨੂੰ ਕਹਿਣ ਲੱਗਿਆ ਕਿ ਤੇਰਾ ਉਸਤਾਦ ਕੌਣ ਹੈ? ਉਹ ਕਹਿਣ ਲੱਗਿਆ ਜੀ, ਆਪ ਤੋਂ ਸਿਵਾ ਹੋਰ ਕੌਣ ਹੋ ਸਕਦਾ ਹੈ, ਮੈਂ ਆਪ ਅੱਗੇ ਬੇਨਤੀ ਕਰੀ ਸੀ, ਲੇਕਿਨ ਆਪ ਆਪਣੇ ਸ਼ਿਕਾਇਤ ਰਾਜਕੁਮਾਰਾਂ ਨੂੰ ਬਣਾਉਂਦੇ ਸੋ, ਮੈਂ ਗਰੀਬ ਸੀ, ਗਰੀਬ ਹੋਣ ਕਰਕੇ ਆਪਨੇ ਜਵਾਬ ਦੇ ਦਿੱਤਾ, ਮੈਨੂੰ ਬੜਾ ਸ਼ੌਕ ਸੀ, ਸ਼ੌਕ ਦੀ ਵਜ੍ਹਾ ਕਰਕੇ ਮੈਂ ਆਪ ਦੀ ਮਿੱਟੀ ਦੀ ਮੂਰਤੀ ਬਣਾ ਕੇ ਆਪਣੀ ਝੌਂਪੜੀ 'ਚ ਰੱਖ ਦਿੱਤੀ, ਮੈਂ ਉਸ ਮੂਰਤੀ ਦਾ ਧਿਆਨ ਕਰਦਾ ਰਿਹਾ, ਜੋ ਤੁਹਾਡੇ ਗੁਣ ਸਨ ਉਹ ਮੇਰੇ ਵਿੱਚ ਆ ਗਏ। ਸਾਰੇ ਰਾਜਕੁਮਾਰ ਔਰ ਦਰੋਣਾਚਾਰੀਆ ਜਦੋਂ ਅੱਗੇ ਝੌਂਪੜੀ ਦੇ ਵਿੱਚ ਗਏ, ਸਭ ਨੇ ਦੇਖੀ ਵਾਕਿਆ ਹੀ ਦਰੋਣਾਚਾਰੀਆ ਦੀ ਉਹ ਮੂਰਤੀ ਸੀ। ਹੁਣ ਤੁਸੀਂ ਦੇਖ ਲਓ, ਇਹ ਤਾਂ ਇੱਕ ਬਾਹਰੀ ਤਾਲੀਮ ਹੈ। ਦਰੋਣਾਚਾਰੀਆ ਉਸ ਨੂੰ ਕਹਿਣ ਲੱਗਿਆ, ਦੇਖੋ ਵੀ ਬੇਟਾ, ਆਪਨੇ ਗੁਰੂ ਤਾਂ ਧਾਰਨ ਕੀਤਾ ਪਰ ਗੁਰੂ ਦਕਸ਼ਿਣਾ ਨਹੀਂ ਦਿੱਤੀ। ਉਹ ਕਹਿੰਦਾ ਜੀ, ਜੋ ਚਾਹੂੰ ਉਹ ਹਾਜ਼ਰ ਹੈ। ਉਹ ਕਹਿਣ ਲੱਗਿਆ, ਤੂੰ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਮੈਨੂੰ ਦੇ ਦੇ। ਉਹਨੇ ਦੇ ਦਿੱਤਾ। ਉਸ ਬਾਲਕ ਨੂੰ ਸਦਾ ਵਾਸਤੇ ਹੀ ਉਹੋ ਜਿਹੇ ਤੀਰ ਚਲਾਉਣ ਤੋਂ ਵਾਂਝਾ ਕਰ ਦਿੱਤਾ। ਇਹ ਹੈ ਕਿ ਜਿਹੜੇ ਉਸਤਾਦ ਅੰਦਰ ਨਹੀਂ ਜਾਂਦੇ ਉਹਨਾਂ ਦੇ ਅੰਦਰ ਦੁਬਾਇਸ਼ ਹੁੰਦੀ ਹੈ। ਹੁਣ ਅਗਰ ਦਰੋਣਾਚਾਰੀਆ ਅੰਦਰ ਜਾਂਦਾ ਹੁੰਦਾ ਤਾਂ ਉਸਨੂੰ ਅੰਦਰ ਵੀ ਮਨ੍ਹਾ ਕਰ ਦਿੰਦਾ, ਲੇਕਿਨ ਉਹ ਅੰਦਰ ਤਾਂ ਜਾਂਦਾ ਨਹੀਂ ਸੀ। ਫਿਰ ਵੀ ਜੋ ਬਾਹਰੀ ਗੁਣ ਸਨ ਦਰੋਣਾਚਾਰੀਆ ਦੇ ਅੰਦਰ, ਉਹ ਉਸ ਬੱਚੇ ਦੇ ਸ਼ੌਕ ਔਰ ਉਸ ਦੇ ਪਿਆਰ ਦੀ ਮੂਰਤੀ ਬਣਾਉਣ ਕਰਕੇ ਉਸ ਦੇ ਅੰਦਰੋਂ ਸਾਰੇ ਹੀ ਵਸਵਾ ਗਏ ਔਰ ਸਾਰੇ ਹੀ ਗੁਣ ਦਰੋਣਾਚਾਰੀ ਵਾਲੇ ਉਸ ਵਿੱਚ ਪੈਦਾ ਹੋ ਗਏ।
ਇਨ ਦ ਮਹਾਭਾਰਤ ਦਾ there comes a story of Dronacharya, who was the teacher of both Kauravas and Pandavas. He used to teach them the skill of archery and other martial arts. Once, being accompanied by his disciples, he was wandering here and there in the forest, and suddenly they saw one deer who was wounded in his mouth by a special kind of arrow. Because of that wound, that deer could not speak, but he was still alive, he was still moving. They were surprised because in those days Dronacharya was considered as the most competent teacher in that skill, and Arjuna was his favorite disciple, his very competent disciple. And Dronacharya had told Arjuna that there is no other disciple, there is no other person in this world whom I have taught all the skills of archery as I have taught to you. But when Arjuna saw that a deer was wounded in his mouth and a special kind of arrow was used in that, and even he did not know that skill, he was surprised and he became upset with Dronacharya and told him that, Master, you had told me that you have not taught any skill to anybody else which you have not taught to me. But how is this? Who has done this? When they were looking here and there, they saw one boy who belonged to a very low caste of Bhil. He came there with arrow and bow and he saluted Dronacharya. Dronacharya asked him if he had done that wound, if he had thrown that arrow in the mouth of the deer. He replied that, yes, Master, I am responsible for that sin. Hearing that, Dronacharya was very much surprised, and so were the other prince, his disciples, and they wanted to know that who is that poor man's, poor boy's teacher. So Dronacharya asked him who was his teacher. He replied that, Master, who can be my teacher without except you? You are my teacher. You have taught me. But Dronacharya had not taught him personally. Then that poor boy replied that, Master, you remember once I came to you begging you to teach me this skill, but you had refused because you were making only prince and the royal people as your disciples. That is why you did not accept me as your disciple. But when I came back, I had the yearning to learn the skill of archery. That is why I made one idol of clay of you, and I started contemplating on that. And because I was contemplating on your form, gradually I started developing all the habits and all the qualities which you are having. And because of that, I have learned all the skills which you know of and which you teach to your disciples. Hearing that, Dronacharya was surprised, and the other people were also surprised. If Dronacharya was going in the Vidin, he would have stopped that poor boy to learn all the skills. But since he was not going in the Vidin, that is why he could not stop. And that poor boy learned all the skills just by contemplating on the form of Dronacharya. This was just the outer skill. He could learn all the skills just by contemplating on the form of Dronacharya, who was not going in the Vidin. If he had contemplated on the person, on the form of the person who was going in the Vidin and who was perfect, he would have gained a lot. Now Dronacharya was not going in the Vidin, that is why he was still caught up in the duality. And since he had promised Arjuna that nobody will succeed him, nobody will become more favorite or become more competent than Arjuna, that is why, in order to maintain his prestige, in order to maintain his competence, Dronacharya told that poor boy that, well, you have made me your master, but you have not given me anything as a fee for the master, so you should give me the thumb of your right hand. So when that poor boy cut his right thumb, after that he could not perform that skill of archery as well as he used to do before.
ਮੇਲੇ ਦਾ ਧਿਆਨ ਕਰਨ ਨਾਲ ਮਨ ਮੇਲਾ ਹੋ ਜਾਂਦਾ ਹੈ ਔਰ ਅੱਛੇ ਦਾ ਧਿਆਨ ਕਰਨ ਨਾਲ ਉਜਲੇ ਦਾ ਧਿਆਨ ਕਰਨ ਨਾਲ ਮਨ ਉਜਲਾ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ
ਬਾਈ ਕੰਟੈਂਪਲੇਟਿੰਗ ਔਨ ਦ ਡਰਟੀ ਪਰਸਨ ਆਵਰ ਮਾਈਂਡ ਬਿਕਮਸ ਡਰਟੀ ਐਂਡ ਬਾਈ ਕੰਟੈਂਪਲੇਟਿੰਗ ਐਂਡ ਰਿਮੈਂਬਰਿੰਗ ਦ ਕਲੀਅਰ ਵਨ ਦ ਪਿਓਰੀਫਾਈਡ ਵਨ ਆਵਰ ਮਾਈਂਡ ਐਂਡ ਥੋਟਸ ਬਿਕਮ ਪਿਓਰ
ਮਹਾਰਾਜ ਕਿਰਪਾਲ ਨੇ ਧਿਆਨ ਦੇ ਮੁਤਲਕ ਜ਼ੋਰ ਨਹੀਂ ਦਿੰਦੇ ਸਨ ਉਹ ਕਹਿੰਦੇ ਸਨ ਖੁਦ ਹੀ ਧਿਆਨ ਆ ਜਾਂਦਾ ਹੈ ਮਹਾਰਾਜ ਸਾਵਣ ਸਿੰਘ ਨੇ ਧਿਆਨ ਦੇ ਉੱਤੇ ਖਾਸ ਜ਼ੋਰ ਦਿੰਦੇ ਸਨ
ਮਾਸਟਰ ਕਿਰਪਾਲ ਸਿੰਘ ਜੀ ਡਿਡ ਨਾਟ ਯੂਜ਼ ਟੂ ਐਮਫਸਾਈਜ਼ ਔਨ ਕੰਟੈਂਪਲੇਸ਼ਨ ਹੀ ਯੂਜ਼ ਟੂ ਸੇ ਦੈਟ ਕੰਟੈਂਪਲੇਸ਼ਨ ਕਮਸ ਬਾਈ ਇਟਸੈਲਫ ਵੇਅਰ ਐਜ਼ ਮਾਸਟਰ ਸਾਵਣ ਸਿੰਘ ਜੀ ਯੂਜ਼ ਟੂ ਐਮਫਸਾਈਜ਼ ਅ ਲੋਟ ਔਨ ਕੰਟੈਂਪਲੇਟਿੰਗ ਔਨ ਦ ਫਾਰਮ ਆਫ ਦ ਮਾਸਟਰ
ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੀ ਸਿੱਖਿਆ ਅਲੱਗ ਅਲੱਗ ਸੀ ਜਾਂ ਉਹ ਅਲੱਗ ਅਲੱਗ एक दूसरे दे समझाउंदे सन नहीं इको ही सिख्या सी। संत समूह अनेक मती के आपो अपना समझाउण दा तरीका हुंदा है।
बट इट डज नॉट मीन दैट देयर टीचिंग्स वर डिफरेंट और दे वर टीचिंग डिफरेंट थिंग्स। देयर टीचिंग्स वर द सेम बट मैनी सेंट्स बट सिंस ऑल द सेंट्स हैव देयर ओन वेज ऑफ मेकिंग अस अंडरस्टैंड द थिंग्स दैट इज व्हाई दे एक्सप्लेन इन डिफरेंट वेज।
तो गुरु अर्जन देव जी महाराज कहते हैं तुसी की करो गुर की मूर्त मन में ध्यान। मूर्त तो भाव उन्हां दी पिक्चर का ध्यान नहीं धर के असी बैठना, क्योंकि अगर असी पिक्चर का ध्यान धरांगे तो असी पिछले महात्मा दीआं पिक्चरां का ध्यान भी धर सकते हैं। वक्त दे गुरु कोले जाण दा की फायदा है। सरूप का ध्यान धरना है जो संत सतगुरां दा हुंदा है। तो पिक्चर का ध्यान धरना की होएगा, वो जड़ है, बोलती नहीं, तुहाडे अंदर वो फ्रेम वगैरह आएगा। अगर वो पिक्चर आएगी वो बोलेगी नहीं, गल नहीं करेगी। स्वरूप आएगा तुहाडे नाल ऐसे गल्लां करेगा जैसे मैं हुण तुहाडे नाल कर रहा है। जो सवाल करोगे उहदा जवाब देगा और वो जवाब सही उतरेगा।
सो यार व्हाट डज गुरु अर्जन देव जी सेज, ही सेज दैट ड्वेल द फॉर्म ऑफ द मास्टर विद इन योर माइंड विद इन योर हार्ट। ड्वेलिंग द फॉर्म ऑफ द मास्टर डज नॉट मीन that you have to remember the picture of the master. You have to remember the form of the master which you are seeing, because if you will remember the picture of the master, what will happen? You will see only picture and the frame, and since that picture does not speak, that is why even though you will have the picture of the master in your within, you will not be able to talk to that picture. Whereas if you will remember the form of the master, if you will manifest and dwell that form of the master which you have seen in your within, then that form will come and talk to you as I am talking to you now, and he will reply to all the questions you will put to him.
Guru Arjan Dev Ji Maharaj kehnde hai akal murt hai sadh santan ki thehrne ki dhyan ko, oh sachkhand to aunde hai, kal de daire to upar aunde hai, aur jad assi simran de jariye apne khyal nu teesre tal te akagar kar lene hai, sade andar सूर्य चंद्रमा सितारे जद असी लंघ के गुरु स्वरूप तक पहुँचते हैं, उस वेले ध्यान अपने आप ही उस रूप का टिक जाता है। उत्थे जाके यह पूरा शिष्य गुरु का बनता है।
गुरु अर्जन देव जी महाराज सेज दैट द फॉर्म ऑफ द सेंट्स आर द टाइमलेस, इज द फॉर्म ऑफ द टाइमलेस लॉर्ड, एंड इट कम्स इन अवर विदिन ओनली आफ्टर कॉन्टेम्पलेशन, ओनली आफ्टर वी हैव स्टिल अवर अटेंशन। Because the saints and mahatmas come from the very high plane, they come from that plane which is not in the birth and death, and that is why when we cross the stars, moon, sun and reach the 10th door, only then we see that form of the master start coming there by itself.
Sade andar do shaktiyan kam kardiyan hai, abhyas de time surat aur nirat। सुरत कहिंदे आ सुनन वाली शक्ति नूं, निरत कहिंदे आ देखण वाली शक्ति नूं।
When we meditate there are two powers, two faculties which are working in our within. One is surat, one is nirat. Surat is that faculty or power with which we hear, whereas nirat is that faculty or power with which we see.
क्यों असीं संत सतगुरां दा ध्यान धरदे हैं? बड़ी एक सोच विचार दी गल है, क्योंकि वो पाक हस्ती हुंदी है। कबीर साहिब ने कहा सीगा उन्हें काम क्रोध लोभ मोह हंकार पंजा डाकुआं नूं वस विच कीता हुंदा है, कैद विच कीता हुंदा है। और लोभ जो संतां ने कुत्ता करके बयान कीता, भौंकदा है, हर पदार्थ दे पिछे दौड़दा है, उस नूं उन्हां ने नथ पाई हुंदी है।
वाई डू वी कॉन्टेम्पलेट ऑन द फॉर्म ऑफ द मास्टर? दिस इज समथिंग विच इज वर्थ अंडरस्टैंडिंग एंड इट इज समथिंग विच वी शुड थिंक अपॉन। Because the master is very pure, is very holy. He has controlled lust, anger, greed, attachment and egoism. Kabir Sahib says that master has controlled lust, anger, greed, attachment and egoism. And greed is called by them, by the master, as the dog. Because greed is running after many materials, many things like the dog. That is why they have controlled that dog.
Lobh jada hai, ek bada jabardast dushman hai. जो इंसान नूं बड़े चरित्र भरे लारे लाउंदा है, कदे हुकूमत दा लारा लाउंदा है, कदे मान वडियाई दा, कदे धन दौलत दा, कदे हाट हवेली दा, और आखर ਇਨਸਾਨ ਨੂੰ ਅਗਿਆਨਤਾ ਦੇ ਖੱਡੇ ਵਿੱਚ ਸਿੱਟ ਕੇ ਆਪ ਅਲੱਗ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਲੋਭੀ ਦਾ ਵਸਾਹ ਨਾ ਕਰੋ, ਲੋਭੀ ਦੀ ਬੈਠਕ ਨਾ ਕਰੋ। ਲੋਭੀ ਤੁਹਾਨੂੰ ਆਦਮੀ ਕਿਸੇ ਵੀ ਵਕਤ ਧੋਖਾ ਦੇ ਸਕਦਾ ਹੈ।
ਗਰੀਡ ਇਜ਼ ਅ ਵੈਰੀ ਸਟਰੋਂਗ ਐਨੀਮੀ ਬਿਕੋਜ਼ ਸਮਟਾਈਮਸ ਹੀ ਡਿਸੀਵਸ ਅਸ ਬਾਈ ਸ਼ੋਇੰਗ ਅਸ ਦ ਪਾਵਰ ਆਫ ਕਿੰਗਡਮਸ, ਸਮਟਾਈਮਸ ਹੀ ਡਿਸੀਵਸ ਅਸ ਬਾਈ ਸ਼ੋਇੰਗ ਅਸ ਬਿਗ ਪੈਲਸਿਸ, ਸਮਟਾਈਮਸ ਹੀ ਡਿਸੀਵਸ ਅਸ ਬਾਈ ਸ਼ੋਇੰਗ ਅਸ ਮੈਨੀ ਅਦਰ ਗ੍ਰੇਟ ਵਰਲਡਲੀ ਥਿੰਗਸ, ਐਂਡ ਫਾਈਨਲੀ ਹੀ ਲੀਡਸ ਯੂ ਇਨ ਦ ਡਿਚ ਆਫ ਦ ਡੀਪ ਡਾਰਕ ਇਗਨੋਰੈਂਸ। ਦੈਟ ਇਜ਼ ਵਾਈ ਗੁਰੂ ਨਾਨਕ ਸਾਹਿਬ ਸੇਜ਼ ਦੈਟ ਡੋਂਟ ਰਿਲਾਈ ਔਨ ਦ ਗ੍ਰੀਡੀ ਪਰਸਨ, ਡੋਂਟ ਈਵਨ ਸਿਟ ਨੀਅਰ ਦ ਗ੍ਰੀਡੀ ਪਰਸਨ।
ਮੈਂ ਦੱਸਦਾ ਹੁੰਦਾ, ਕੋਈ ਮਹਾਤਮਾ ਤੀਰਥ ਯਾਤਰਾ ਨੂੰ ਤੁਰਿਆ, ਉਸਨੇ ਤਿੰਨ ਪਰੌਠੇ ਪਕਾਏ, ਇੱਕ ਲੋਭੀ ਆਦਮੀ ਉਸਦੇ ਨਾਲ ਹੋ ਲਿਆ। ਥੋੜ੍ਹੀ ਦੂਰ ਜਾ ਕੇ ਮਹਾਤਮਾ ਜੰਗਲ ਦਿਸ਼ਾ ਜਾਣ ਲੱਗੇ, ਉਸਨੂੰ ਕਹਿਣ ਲੱਗੇ ਵੀ ਐਸ ਮੇਰੇ ਝੋਲੇ ਦਾ ਤੂੰ ਖਿਆਲ ਰੱਖਣਾ, ਮੈਂ ਜਾਇਆ ਵਾਂ। ਉਹਦੇ ਪਿੱਛੋਂ ਲੋਭੀ ਪੁਰਸ਼ ਨੇ ਸੋਚਿਆ ਬਈ ਇਹਦੇ ਕੋਲ ਬੜਾ ਧਨ ਦੌਲਤ ਹੋਏਗਾ, ਆਪਾਂ ਨਿਕਾਲ ਲੈਂਦੇ ਹੈ। ਧਨ ਦੌਲਤ ਫਕੀਰਾਂ ਕੋਲ ਕਿੱਥੇ ਹੁੰਦਾ ਹੈ, ਐਵੇਂ ਲੋਕਾਂ ਨੂੰ ਵਹਿਮ ਹੁੰਦਾ ਹੈ, ਉਹ ਤਾਂ ਇੱਧਰੋਂ ਆਇਆ ਅਤੇ ਇੱਧਰ ਨੂੰ ਟਪਾ ਦਿੰਦੇ ਹੈ। ਤੋ ਪਰੌਠੇ ਤਿੰਨ ਸੀਗੇ, ਉਹ ਉਸਨੇ ਇੱਕ ਪਰੌਠਾ ਖਾ ਲਿਆ, ਬਾਕੀ ਉਸੇ ਤਰ੍ਹਾਂ ਬੰਨ ਦਿੱਤੇ। ਮਹਾਤਮਾ ਆਏ, ਝੋਲਾ ਚੱਕਿਆ, ਤੁਰ ਪਏ। ਅੱਗੇ ਜਦ ਖਾਣੇ ਦਾ ਟਾਈਮ ਹੋਇਆ, ਉਹਨਾਂ ਨੇ ਝੋਲਾ ਖੋਲ੍ਹਿਆ, ਦੇਖਣ ਲੱਗੇ ਇੱਕ ਪਰੌਠਾ ਹੈ ਨਹੀਂ ਗਾ, ਦੋ ਹੀ ਹੈ, ਤੀਸਰਾ ਨਹੀਂ ਗਾ। ਉਹ ਉਸਨੂੰ ਕਹਿਣ ਲੱਗੇ ਬਈ ਪਰੌਠਾ ਤੈਂ ਖਾਧਾ ਹੈ? ਉਹ ਕਹਿਣ ਲੱਗਿਆ ਜੀ ਬਿਲਕੁਲ ਨਹੀਂ, ਮੈਂ ਕਸਮ ਚੁੱਕਣ ਨੂੰ ਤਿਆਰ ਹਾਂ, ਬਿਲਕੁਲ ਮੈਂ ਨਹੀਂ ਖਾਧਾ। ਮਹਾਤਮਾ ਸਬਰ ਵਾਲੇ ਹੁੰਦੇ ਹੈ, ਉਹ ਚੁੱਪ ਰਹੇ। ਉਹਨਾਂ ਨੇ ਸੋਚਿਆ ਕਿ ਮੇਰੀ ਇਹਨੇ ਸੋਭਤ ਕੀਤੀ ਹੈ, ਇਹ ਕੀ ਸਮਝੇਗਾ ਕਿਸੇ ਮਹਾਤਮਾ ਦੀ ਸੋਭਤ ਕੀਤੀ ਸੀ, ਕਿਉਂਕਿ ਮਹਾਤਮਾ ਸਾਨੂੰ ਸੱਚ ਬੋਲਣ ਵਾਸਤੇ ਹੀ ਦੱਸਦੇ ਹੈ। ਉਹ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਧਾਰਨ ਕਰਦੇ ਆ, ਸਾਨੂੰ ਵੀ ਕਹਿੰਦੇ ਆ ਕਿ ਤੁਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਝੂਠ ਨਾ ਬੋਲੋ, ਸੱਚ ਬੋਲੋ, ਪਰਮਾਤਮਾ ਤੁਹਾਡੀ ਜ਼ਰੂਰ ਮਦਦ ਕਰੇਗਾ। ਆਖਰ ਅੱਗੇ ਜਾ ਰਹੇ ਸੀ, ਸ਼ੇਰ ਸਾਹਮਣੇ ਆ ਰਿਹਾ ਸੀਗਾ, ਉਹ ਸ਼ੇਰ ਨੂੰ ਵੇਖ ਕੇ ਡਰਿਆ, ਕਹਿਣ ਲੱਗਾ ਬਾਬਾ ਜੀ ਇਹ ਖਾ ਜਾਏਗਾ। ਉਹ ਕਹਿਣ ਲੱਗੇ ਦੇਖ ਵੀ ਬੱਚਾ, ਪਰਮਾਤਮਾ ਨੂੰ ਯਾਦ ਕਰ, ਆਪਾਂ ਉਸਦੀ ਅਗਰ ਭਗਤੀ ਕਰਾਂਗੇ ਉਹ ਆਪਾਂ ਨੂੰ ਜ਼ਰੂਰ ਬਚਾਵੇਗਾ, ਕਿਉਂਕਿ ਉਹ ਦਿਆਲੂ ਹੁੰਦਾ ਹੈ। ਉਸ ਨੇ ਮੌਤ ਤੋਂ ਡਰਦੇ ਹੋਏ ਨੇ ਪਰਮਾਤਮਾ ਦੀ ਤਰਫ ਧਿਆਨ ਕੀਤਾ, ਉਹ ਸ਼ੇਰ ਆਇਆ, ਲੰਘ ਗਿਆ, ਬਚ ਗਏ। ਅੱਗੇ ਇਸੇ ਤਰ੍ਹਾਂ ਜੰਗਲ ਨੂੰ ਅੱਗ ਲੱਗੀ ਹੋਈ ਸੀ, ਉੱਥੋਂ ਦੀ ਉਹਨਾਂ ਨੂੰ ਲੰਘਣਾ ਸੀਗਾ। ਕਹਿਣ ਲੱਗਿਆ ਬਾਬਾ ਜੀ ਚਫੇਰੇ ਅੱਗ ਹੈ, ਆਪਣੀ ਤਰਫ ਵੀ ਆ ਰਹੀ ਹੈ, ਆਪਾਂ ਸੜ ਜਾਵਾਂਗੇ। ਉਹ ਕਹਿੰਦੇ ਦੇਖ ਬਈ ਹੁਣ ਤੂੰ ਉਸ ਪਰਮਾਤਮਾ ਨੂੰ ਯਾਦ ਕਰ ਜਿਹਨੇ ਆਪਣੀ ਹਰ ਜਗ੍ਹਾ ਰੱਖਿਆ ਕੀਤੀ ਹੈ, ਉਹ ਜ਼ਰੂਰ ਤੇਰੀ ਮਦਦ ਕਰੇਗਾ। ਆਖਰ ਅੱਗ ਦੇ ਸੇਕ ਤੋਂ ਵੀ ਉਹ ਬਚ ਗਏ। ਤੀਸਰੀ ਦਫਾ ਅੱਗੇ ਦਰਿਆ ਸੀਗਾ ਜਿਹੜਾ ਉਹਨਾਂ ਨੇ ਪਾਰ ਕਰਨਾ ਸੀਗਾ, ਜਿੱਥੇ ਕੋਈ ਬੇੜੀ ਜਾਂ ਪੁੱਲ ਤਾਂ ਹੈ ਨਹੀਂ ਸੀਗਾ। ਜਦ ਅੱਧ ਵਿਚਾਲੇ ਗਏ ਉਹ ਡੁੱਬਣ ਲੱਗਿਆ, ਕਹਿਣ ਲੱਗਿਆ ਬਾਬਾ ਜੀ ਹੁਣ ਤਾਂ ਜਾਨ ਗਈ, ਜੇ ਬਚਾਓ ਤਾਂ ਤੁਸੀਂ ਬਚਾ ਸਕਦੇ ਹੋ। ਉਹ ਕਹਿਣ ਲੱਗੇ ਬਈ ਦੇਖ ਪਰਮਾਤਮਾ ਦੀ ਭਗਤੀ ਕਰ, ਜਿਹਨੇ ਅੱਗੇ ਤੈਨੂੰ ਰੱਖਿਆ ਹੈ ਉਹ ਹੁਣ ਵੀ ਰੱਖੇਗਾ, ਪਰਮਾਤਮਾ ਦੀ ਦਇਆ ਨਾਲ। ਉਹ ਬਚ ਕੇ ਜਦ ਦਰਿਆ ਤੋਂ ਪਾਰ ਟੱਪੇ, ਉੱਥੇ ਉਹ ਕਹਿਣ ਲੱਗੇ ਮਹਾਤਮਾ ਨੇ ਸੋਚਿਆ ਬਈ ਮੈਂ ਇਹ ਤੋਂ ਸੱਚ ਜ਼ਰੂਰ ਕਹਾਉਣਾ ਹੈ, ਇਹ ਬੜਾ ਢੀਠ ਹੈ, ਸੱਚ ਬੋਲਦਾ ਹੀ ਨਹੀਂ ਗਾ, ਇਹਦੀ ਇੰਨੀ ਪਰਮਾਤਮਾ ਨੇ ਰੱਖਿਆ ਕੀਤੀ ਹੈ। ਆਖਰ ਉੱਥੇ ਉਹ ਕਹਿੰਦੇ ਵੀ ਆਪਾਂ ਖਾਣਾ ਖਾ ਲਈਏ, ਫਿਰ ਅੱਗੇ ਤੁਰਦੇ ਹੈ। ਜਦ ਉਹ ਉੱਥੇ ਬੈਠੇ ਉਹਨਾਂ ਨੇ ਕੀ ਕੀਤਾ, ਮਾਇਆ ਕੋਈ ਐਸੀ ਮਾਲਕ ਦੀ ਮੌਜ, ਉਹਨਾਂ ਦੇ ਪਾਸ ਕੋਈ ਸੇਵਕ ਆਇਆ ਕਿ ਬਾਬਾ ਜੀ ਤੁਸੀਂ ਮੈਂ ਲੰਗਰ ਵਾਸਤੇ ਮਾਇਆ ਦਿੰਦਾ ਹੈ, ਇਹ ਲੈ ਲਓ। ਮਹਾਤਮਾ ਨੇ ਕੀ ਕੀਤਾ, ਤਿੰਨ ਢੇਰੀਆਂ ਬਣਾ ਲਈਆਂ। ਕਹਿਣ ਲੱਗੇ ਲੈ ਬਈ ਇੱਕ ਢੇਰੀ ਤਾਂ ਤੇਰੀ ਹੈ, ਇੱਕ ਮੇਰੀ ਹੈ, ਇੱਕ ਉਹਦੀ ਹੈ ਜਿਸਨੇ ਤੀਸਰਾ ਫੁਲਕਾ ਖਾਧਾ ਹੈ। ਹੁਣ ਉਹ ਲੋਭੀ ਪੁਰਸ਼ ਸੀਗਾ, ਉਹਨੇ ਸੋਚਿਆ ਵੀ ਹੁਣ ਮੌਕਾ ਹੈ ਔਰ ਨਾਲੇ ਸੱਚ ਬੋਲਿਆ ਜਾਏਗਾ। ਉਹ ਕਹਿਣ ਲੱਗਿਆ ਜੀ ਮੈਂ ਤੁਹਾਡੇ ਕੋਲ ਸੱਚੋ ਸੱਚ ਦੱਸਦਾ ਹਾਂ, ਪਹਿਲਾਂ ਤਾਂ ਮੈਂ ਨਹੀਂ ਦੱਸਿਆ, ਹੁਣ ਮੈਂ ਸਹੀ ਦੱਸਦਾ ਹਾਂ, ਉਹ ਫੁਲਕਾ ਮੈਂ ਹੀ ਖਾਧਾ ਸੀਗਾ। ਤੋ ਇਸ ਵਾਸਤੇ ਜਿਹੜਾ ਲੋਭੀ ਪੁਰਸ਼ ਹੁੰਦਾ ਹੈ ਉਹ ਮਤਬਲ ਵਾਸਤੇ ਬਹੁਤ ਕੁਛ ਕਰਦਾ ਹੈ। ਤੋ ਗੁਰੂ ਸਾਹਿਬ ਕਹਿੰਦੇ ਆ ਕਿ ਲੋਭੀ ਆਦਮੀ ਦਾ ਵਸਾਹ ਨਾ ਕਰੋ, ਉਹਦੇ ਨਾਲ ਨਾ ਤੁਰੋ।
ਆਫਨ ਆਈ ਹੈਵ ਸੈਡ ਦ ਸਟੋਰੀ ਆਫ ਵਨ ਮਹਾਤਮਾ ਹੂ ਵੈਂਟ ਔਨ ਦ ਪਿਲਗ੍ਰੀਮੇਜ। ਸੋ ਵਨ ਗ੍ਰੀਡੀ ਮੈਨ ਅਕੰਪਨੀਡ ਹਿਮ ਥਿੰਕਿੰਗ ਦੈਟ ਦ ਮਹਾਤਮਾ ਮਸਟ ਬੀ ਹੈਵਿੰਗ ਅ ਲੋਟ ਆਫ ਵੈਲਥ and he could get something from him. So that greedy man accompanied him, but the Mahatma did not have any money with him. He had only 3 stuffed chapatis with him, which he was taking along with him. On the way, when Mahatma felt like going to attend the call of nature, he told that person that you take care of my stuff and I will be back in a minute. When that Mahatma went away, that greedy person thought that the Mahatma must be having a lot of wealth in his bag. So he wanted to open that bag and take that money out. People always have this misunderstanding that Mahatmas have a lot of wealth. But the fact is that Mahatmas do not keep any wealth with them, because whatever they get from one side, they distribute among the poor and the needy people. They give it to the other side. So when he opened that bag, he did not find any money or anything like that. He found only 3 chapatis there, out of which he ate one, and he packed that bag again as it was. When Mahatma came back, he took the bag and he continued his journey. After some time, when they both sat for eating the food, the Mahatma was surprised to see only 2 chapatis, whereas in the beginning they had 3 chapatis. So he asked that person, do you know anything about the 3rd chapati? Did you eat that chapati? He replied that, Mahatma, you know, I haven't touched your bag. I have not eaten that chapati. Now Mahatma knew the truth, and he thought that this person is in my company and it is not good that he is lying to me. I should do something so that he may speak up the truth and he may get some benefit of my company. Mahatma accepted what he said, and he did not argue with him. And again, when they were walking, suddenly a tiger came in front of them, and that greedy person became very afraid, and he requested that Mahatma to save him. He said that, Mahatmaji, now the tiger is coming and he is going to kill me. Please save me. Mahatma replied that, don't worry. God, who has given you the birth, he will protect you here. If you do his devotion, if you meditate upon him, he will definitely save you from this tiger. So, because he was afraid of the death, that is why he sat in the meditation. He remembered Almighty Lord, and the tiger went away without doing any harm to them. And after that, that Mahatma tried his best so that that greedy person may speak up the truth, but he did not speak the truth. And again, when they were still walking on their pilgrimage, they saw that the forest was on fire and they were caught up in that fire. Again, that greedy person requested the Mahatma that he should be saved. So Mahatma replied the same, that if you remember God, if you will do his devotion, he will definitely save you. And when he remembered God, he was saved from that fire also. Furthermore, when they came near one river, there was no boat or anything to cross that river with. So they started going in the river, and when they came in the middle, that person thought as if he was going to drown. So he requested Mahatma to save him. And again Mahatma replied the same thing, that you remember God and you will be saved. Now when they came across the river, they both sat down, and Mahatma wanted that now that person should speak up the truth. So suddenly, in the will of God, one person came there with a lot of money, with a lot of wealth, and offered that wealth to the Mahatma, saying that, Mahatma, you take this for your langar. Now when Mahatma got that money, he made 3 piles of that money, and he said that, look dear one, this one pile is for me, one is for you, and one is for that person who ate that 3rd chapati. Because Mahatma wanted that that person should speak the truth. That is why when he made those 3 piles, that greedy person thought that now it is my opportunity to speak up the truth, and because now I will get one more pile by saying that I ate the 3rd chapati. So he said that, Mahatma ji, I am sorry that I did not tell you earlier, but now I will tell you that I am that person who ate the 3rd chapati. So I mean to say that the greedy person will do everything to get as much wealth as he can. That is why Guru Nanak Sahib says that you should not rely on the greedy person, because you don't know that what he is saying.
So Guru Arjan Dev Ji Maharaj kehnde hai ki karo tusi jo tuhanu guru simran danda hai ਉਸ ਨੂੰ ਕਰੋ, ਸਰੂਪ ਆਪਣੇ ਆਪ ਹੀ ਤੁਹਾਡੇ ਅੰਦਰੋਂ ਟਿਕਣਾ ਸ਼ੁਰੂ ਹੋ ਜਾਏਗਾ। ਗੁਰੂ ਤੁਹਾਨੂੰ ਕਮਾਇਆ ਹੋਇਆ ਸਿਮਰਨ ਦਿੰਦਾ ਹੈ, ਕਮਾਇਆ ਹੋਇਆ ਮੰਤਰ ਦਿੰਦਾ ਹੈ। ਮੈਂ ਸੁਬਾਹ ਅਭਿਆਸ ਦੇ ਅੰਦਰ ਦੱਸਿਆ ਸੀਗਾ ਕਿ ਇਹ ਜਿਹੜੇ 5 ਪਵਿੱਤਰ ਨਾਮ ਤੁਹਾਨੂੰ ਦਿੱਤੇ ਜਾਂਦੇ ਹੈ, ਇਹ ਉਹਨਾਂ ਵਿਸ਼ਾਲ ਤਨੀਆਂ ਦੇ ਨਾਮ ਹੈ ਜਿਨ੍ਹਾਂ ਦੇ ਵਿੱਚ ਦੀ ਸਾਡੀ ਆਤਮਾ ਨੇ ਲੰਘਣਾ ਹੈ, ਔਰ ਜਿਨ੍ਹਾਂ ਨੂੰ ਜਿਨ੍ਹਾਂ ਮੰਡਲਾਂ ਨੂੰ ਸਾਡੀ ਆਤਮਾ ਨੇ ਪਾਰ ਕਰਨਾ ਹੈ। ਔਰ ਲੇਕਿਨ ਇੱਕ ਮੰਡਲ ਤੋਂ ਦੂਸਰੇ ਮੰਡਲ ਨੂੰ ਸਾਡੀ ਆਤਮਾ ਨੇ ਸ਼ਬਦ ਦੇ ਜ਼ਰੀਏ ਹੀ ਪਾਰ ਕਰਨਾ ਹੈ। ਤੋ ਜਦੋਂ ਅਸੀਂ ਸਿਮਰਨ ਦੇ ਨਾਲ ਆਪਣੇ ਫੈਲੇ ਹੋਏ ਖਿਆਲ ਨੂੰ ਇਕੱਠਾ ਕਰ ਲੈਂਦੇ ਹੈ, ਸ਼ਬਦ ਦੀ ਆਵਾਜ਼ ਆਪਣੇ ਆਪ ਹੀ ਸਾਡੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਆਤਮਾ ਨੂੰ ਉੱਪਰ ਖਿੱਚ ਲੈਂਦੀ ਹੈ ਆਪਣੀ ਤਰਫ। ਹੁਣ ਸਾਨੂੰ ਸ਼ਬਦ ਸੁਣਾਈ ਤਾਂ ਦਿੰਦਾ ਹੈ, ਲੇਕਿਨ ਉਹ ਖਿੱਚਦਾ ਨਹੀਂ। ਕਿਉਂ ਨਹੀਂ ਖਿੱਚਦਾ? ਕਿ ਸਾਡੇ ਅੰਦਰ ਸਿਮਰਨ ਦੀ ਕਮੀ ਹੈ। ਵਾਰ ਵਾਰ ਖਿਆਲ ਸਾਡਾ ਇੱਥੋਂ ਜਾਂਦਾ ਹੈ, ਗਿਰਦਾ ਹੈ, ਜਾਂਦਾ ਹੈ, ਗਿਰਦਾ ਹੈ, ਲੇਕਿਨ ਜਦ ਅਸੀਂ ਸਿਮਰਨ ਦੇ ਨਾਲ ਇੱਥੇ ਇਕਾਗਰ ਹੋ ਜਾਂਦੇ ਹਾਂ, ਫਿਰ ਖਿਆਲ ਗਿਰਦਾ ਨਹੀਂ ਥੱਲੇ।
ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੇ ਦੈਟ ਵਾਟ ਯੂ ਸ਼ੁੱਡ ਡੂ ਦ ਸਿਮਰਨ ਵਿਚ ਇਜ਼ ਗਿਵਨ ਟੂ ਯੂ ਬਾਈ ਯੋਰ ਮਾਸਟਰ, ਐਂਡ ਵੈਨ ਯੂ ਵਿਲ ਡੂ ਦ ਸਿਮਰਨ ਵਿਦ ਫੁੱਲ ਕੰਸਨਟ੍ਰੇਸ਼ਨ ਐਟ ਦੀ ਆਈ ਸੈਂਟਰ, ਦੈਨ ਦ ਫਾਰਮ ਆਫ ਦ ਮਾਸਟਰ ਵਿਲ ਸਟਾਰਟ ਕਮਿੰਗ ਦੈਰ ਬਾਈ ਇਟਸੈਲਫ, ਬਿਕੋਜ਼ ਦ ਸਿਮਰਨ ਵਿਚ ਦ ਮਾਸਟਰ ਹੈਜ਼ ਗਿਵਨ ਟੂ ਯੂ ਇਜ਼ the simran which he has meditated upon and which he himself has earned. He does not give you the simran from hearsay, he gives you the simran which he has meditated upon, and he gives his power in that simran. That is why you do the simran given to you by your master, you repeat that mantra which the master has given to you, and the form of the master will start coming in your within by itself. In the morning meditation I had said that the simran, the five sacred names which we use as a simran are in fact the names of those owners of those huge planes through which our soul has to go. Our soul has to go through these five planes, and the five sacred names are the names of the owners of those planes. With the simran, our attention, our thoughts are concentrated, and the work of our soul going from one plane to another is done by the shabad. We can concentrate our attention, we can bring our attention at the eye center with the help of the simran, and after that the shabad which is coming from above will take our soul from one plane to another. Right now what happens, since we do not do enough simran, that is why we are not concentrating at the eye center enough. That is why when we come at the eye center, sometimes we stay there, sometimes we go away from there, sometimes we fall down, sometimes we stay there. If we have perfected our simran, if we have done a lot of simran, and if we have brought our attention at the eye center with the help of doing the simran, then it will not fall down. Our attention will stay there all the times. Now we hear the sound current, but since we have not done enough simran, that is why that sound current, that shabad is not pulling our soul up. If we had done enough simran, then the sound which we are hearing would easily take our soul up.
ਸਤਿਗੁਰ ਸਰਬ ਸ਼ਿਕਾਰ ਨੂੰ ਖੁਦ ਪਕੜਨ ਵਾਸਤੇ ਨਹੀਂ ਜਾਂਦਾ ਗਾ, ਉਹ ਬਿਲਕੁਲ ਆਰਾਮ ਨਾਲ ਬੈਠਾ ਰਹਿੰਦਾ ਹੈ। ਜਦ ਸ਼ਿਕਾਰ ਉਸਦੇ ਰੇਂਜ ਵਿੱਚ ਆ ਜਾਂਦਾ ਹੈ, ਉਹ ਖੁਦ ਖੁਦ ਹੀ ਉਹਦੀ ਤਰਫ ਖਿੱਚਿਆ ਜਾਂਦਾ ਹੈ ਔਰ ਉਹਦੇ ਮੂੰਹ ਵਿੱਚ ਥੋੜ੍ਹੇ ਚਿਰ ਬਾਅਦ ਦੇਖਦਾ ਹੈ। ਇਸੇ ਤਰ੍ਹਾਂ ਸ਼ਬਦ ਜੋ ਹੈ ਉਹਦੇ ਰੇਂਜ ਵਿੱਚ ਜਦ ਸਾਡੀ ਆਤਮਾ, ਸਾਡਾ ਖਿਆਲ ਇਕੱਠਾ ਹੋ ਕੇ ਜਾਵੜਦਾ ਹੈ, ਉਹ ਜਿਸ ਤਰ੍ਹਾਂ ਮੈਗਨੇਟ ਲੋਹੇ ਨੂੰ ਆਪਣੀ ਤਰਫ ਖਿੱਚਦਾ ਹੈ, ਇਸੇ ਤਰ੍ਹਾਂ ਸ਼ਬਦ ਆਤਮਾ ਨੂੰ ਖਿੱਚਣ ਦੀ ਸ਼ਕਤੀ ਰੱਖਦਾ ਹੈ, ਉਹ ਆਪਣੇ ਨਾਲ ਖਿੱਚ ਲੈਂਦਾ ਹੈ।
ਦ ਬਿਗ ਕੋਬਰਾ ਡਜ਼ਨਟ ਗੋ ਹੇਅਰ ਐਂਡ ਦੇਅਰ ਲੁਕਿੰਗ ਫਾਰ ਦ ਕ੍ਰੀਚਰਸ, ਹੀ ਸਟੇਜ਼ ਇਨ ਵਨ ਪਲੇਸ, ਐਂਡ ਵੈਨ ਐਨੀ ਕ੍ਰੀਚਰ ਕਮਸ ਵਿਦ ਇਨ ਹਿਸ ਰੇਂਜ, ਹੀ ਐਟ ਵਨਸ ਪੁਲਸ ਦੈਟ ਕ੍ਰੀਚਰ ਐਂਡ ਈਟਸ ਇਟ। ਇਨ ਦ ਸੇਮ ਵੇ ਵੈਨ ਅਵਰ ਸੋਲ ਕਮਸ ਇਨ ਦ ਰੇਂਜ ਆਫ ਦ ਸ਼ਬਦ, ਦੈਨ ਦ ਸ਼ਬਦ ਆਲਸੋ ਪੁਲਸ ਅਵਰ ਸੋਲ right up to him, just like the iron is pulled or attracted by the magnet when the iron is placed in the magnetic field. In the same way, when our soul comes in the range of the shabad, our soul is also pulled up by the shabad.
Gur ki charan hridayal taro gur par brahm sada namaskaro।
ਹੁਣ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਤੁਸੀਂ ਆਪਣੇ ਅੰਦਰ ਗੁਰੂ ਨੂੰ ਟਿਕਣ ਦੀ ਜਗ੍ਹਾ ਬਣਾਓ, ਗੁਰੂ ਵਾਸਤੇ ਜਗ੍ਹਾ ਬਣਾਓ, ਉਹ ਪਰਮਾਤਮਾ ਦੇ ਵਿੱਚ ਸਮਾਇਆ ਹੋਇਆ ਹੈ, ਤੁਸੀਂ ਸਾਹ ਸਾਹ ਨਾਲ ਉਸ ਦੇ ਅੱਗੇ ਨਮਸਕਾਰ ਕਰੋ। ਇਹ ਨਾ ਦੇਖੋ ਕਿ ਉਹ ਦੇਹ ਕਰਕੇ ਸਾਡੇ ਕੋਲੇ ਹੈ ਜਾਂ ਉਹ ਦੇਹ ਕਰਕੇ ਸਾਡੇ ਪਾਸ ਨਹੀਂ ਗਾ, क्योंकि वो शब्द रूप होके थोड़े अंदर बैठा है। संत सतगुरु जब नाम देंदे है अंदरों अरेंजमेंट इस किस्म का कर देंदे है कि असी अपने भेड़े खोटे कर्मों का हिसाब किताब भी देंदे रहने हैं और नाम के अंदर तरक्की भी करते रहने हैं।
Now lovingly he says that in your within make the place for the master to come and dwell. Make your within such that he may come and dwell. Master is absorbed in Almighty Lord. That is why with your every single breath go on remembering him. Don't think that physically he is not near you or he is far away from you. When the master gives us the initiation at the time of initiation, he sits within us and he does such an arrangement that we progress in the path doing our meditation along with paying of the karmas which we are supposed to pay.
Na ta guru da hi de de hai, na shish di de de hai, guru da swarup shabd hai aur शिष्य का स्वरूप सुरत है और दे ता सानू साडे कर्मां दा भुगतान करन वास्ते ही मिली है। दे विच बैठ के असी चंगे और माड़े जो भी असी पिछले जन्मां विच कर्म कीते है उन्हां दा भुगतान देन वास्ते असी आए हैं।
Neither the body of the master is master nor the body of the disciple is disciple. The form of the master is the shabad and the form of the disciple is the soul. We have been given this body only to pay off the reactions of our good and bad karmas which we have done in the past. And sitting in this body, we pay off those karmas.
Gur ke charan re dhele taro Gur pare brahma sadanam se karo मत को परम पुले संसार गुरु बिन कोई न उतरस पार।
हुण गुरु अर्जन देव जी महाराज कहंदे है कि बहुत सारे समाज रीति रिवाज दे विच विश्वास रखते हैं लेकिन जीवित महापुरुष के चरणों में आने की जरूरत नहीं समझते गए। लेकिन गुरु अर्जन देव जी महाराज खबरदार करके कहते हैं प्यारो तुसी ये ख्याल ही दिल दे विचों कढ़ दिओ बगैर गुरु तो बगैर संत तो तुसी कदे पार हो ही नहीं सकते। जो थानू पारों आया उही थानू पार ले जा सकता है।
गुरु अर्जन देव जी महाराज सेज दैट मोस्ट ऑफ द रिलीजियंस बिलीव इन परफॉर्मिंग आउटर राइट्स एंड रिचुअल्स and they do not understand the necessity of coming and taking refuge at the feet of the master. But he warns them, he says that don't understand that without going in the company of the saint or the master, you will become liberated or you will go across this ocean of life. He who has come from the other side, only he can take you over there.
Guru Amardev Ji Maharaj ne ta itho tak keh ditta hai ਕਿ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਫਿਰ ਮੁਕਤ ਪਾਏ ਲਗ ਚਰਨੀ ਸਤਿਗੁਰ ਸ਼ਬਦ ਸੁਣਾਵੈ।
ਗੁਰੂ ਅਮਰਦੇਵ ਜੀ ਮਹਾਰਾਜ ਸੈਡ ਦਿਸ ਇਵਨ ਅਪ ਟੂ ਦਿਸ ਐਕਸਟੈਂਟ ਹੀ ਸੇਸ ਦੈਟ ਨੋ ਮੈਟਰ ਇਫ ਯੂ ਵਾਂਡਰ ਇਨ ਮੈਨੀ ਮੈਨੀ ਬੋਡੀਜ਼ ਯੂ ਵਿਲ ਨਾਟ ਫਾਈਂਡ ਐਨੀ ਲਿਬਰੇਸ਼ਨ ਫਾਈਨਲੀ ਵੈਨ ਯੂ ਵਿਲ ਕਮ ਇਨ ਦ ਹਿਊਮਨ ਬੋਡੀ ਐਂਡ ਵਿਲ ਟੇਕ ਰਿਫਿਊਜ ਇਨ ਦ ਸਤਿਗੁਰੂ ਓਨਲੀ ਦੈਨ ਯੂ ਵਿਲ ਗੈਟ ਦ ਲਿਬਰੇਸ਼ਨ।
ਸੱਚ ਆਖਰ ਸੱਚ ਹੈ ਬੇਸ਼ੱਕ ਲੋਕ ਅੱਜ ਗੁਰੂ ਡੰਬ ਤੋਂ ਕਾਫੀ ਨਫ਼ਰਤ ਕਰਦੇ ਹੈ ਉਹਨਾਂ ਲੋਕਾਂ ਦਾ ਵੀ ਕਸੂਰ ਨਹੀਂ ਕਿਉਂਕਿ ਸੱਪ ਦਾ ਡੱਸਿਆ ਹੋਇਆ ਇਨਸਾਨ ਰੱਸੀਆਂ ਤੋਂ ਵੀ ਡਰਦਾ ਫਿਰਦਾ ਹੈ ਲੇਕਿਨ ਸੱਚਾਈ ਦੁਨੀਆ 'ਚ ਅਲੋਪ ਨਹੀਂ ਹੋਏਗੀ। ਫਿਰ ਵੀ ਉਸ ਪਰਮਾਤਮਾ ਨੇ ਦਇਆ ਕਰਕੇ ਐਸੇੀਆਂ ਮਹਾਨ ਆਤਮਾ ਵੀ ਇਸ ਸੰਸਾਰ ਵਿੱਚ ਭੇਜੀਆਂ ਹਨ ਭੇਜਦਾ ਰਹਿੰਦਾ ਹੈ ਕਿ ਜਿਹੜੇ ਆ ਕੇ ਇੱਥੇ ਬੜੀ ਕਮਾਈ ਕਰਦੇ ਹੈ ਔਰ ਆਪਣੀ ਹਿੰਮਤ ਆਪਣੇ ਗੁਰੂ ਦੇਵ ਦੀ ਦਇਆ ਦੇ ਨਾਲ ਉਹ ਕਾਮਯਾਬ ਹੋ ਜਾਂਦੇ ਹੈ ਔਰ ਉਹ ਫਿਰ ਹੀ ਸਾਨੂੰ ਰਸਤਾ ਦੱਸਦੇ ਹੈ ਔਰ ਉਹ ਸਾਨੂੰ ਲਿਜਾ ਸਕਦੇ ਹੈ।
ਟਰੁੱਥ ਇਜ਼ ਆਫਟਰ ਆਲ ਟਰੁੱਥ ਨੋ ਡਾਊਟ ਨਾਓ ਡੇਜ਼ ਪੀਪਲ ਆਰ ਵੈਰੀ ਮੱਚ ਅਗੇਂਸਟ ਦ ਗੁਰੂਡਮ ਐਂਡ ਦਿਸ ਆਈਡੀਆ ਆਫ ਦ ਮਾਸਟਰ ਐਂਡ ਦ ਡਿਸਾਈਪਲ ਬਿਕੋਜ਼ ਦ ਪਰਸਨ ਹੂ ਇਜ਼ ਬਿਟਨ ਬਾਈ ਦ ਸਨੇਕ ਇਜ਼ ਅਫਰੇਡ ਆਫ ਦ ਰੋਪਸ ਆਲਸੋ ਇਨ ਦ ਸੇਮ ਵੇ ਬਿਕੋਜ਼ ਆਫ ਮੈਨੀ ਫਾਲਸ ਗੁਰੂਸ ਦੈਟ ਇਜ਼ ਵਾਈ ਬਿਕੋਜ਼ ਆਫ ਮੈਨੀ ਫਾਲਸ ਗੁਰੂਸ ਪੀਪਲ ਆਰ ਅਫਰੇਡ ਆਫ ਦਿਸ ਬਟ truth never goes away from this world, from this creation. God always sends those great souls who come in this world and do the devotion of Lord and do the meditation, obeying the commandments of their master and become successful, and then they teach people what they have learned from their master. truth always remains in this world.
Guru Nanak Sahib kehnde aise gur ke bal bal jao aa mukt mohe tara.
Guru Nanak Sahib said that I sacrifice myself on such a master many times who himself is liberated one and he liberates and who liberates me.
Is waste Kabir Sahib bhi kehnde hai katha kirtan kal vekhe pav sagar ki naab kahe Kabir jag tarn ko nahi aur apav.
Kabir Sahib says that hearing the stories, doing the chanting and doing other worships are not the means of crossing this ocean of life. Without going to the master and doing his devotion, we cannot cross this ocean of life.
So Mahatma Guru Arjan Dev Ji Maharaj sanu khabardar karde hai ke bhai tusi dil chu khayali kar kad deo bagair guru to na koi tarya na koi tari sakda hai.
So Guru Arjan Dev Ji Maharaj warns us, he says that give up this thought from your heart that without the master you will be able to cross this ocean of life, because up until now no one has crossed this ocean of life without the guidance of the master.
Aise mahatma na kad milap hunda hai jad sade pichle karam change da parmatma anaam dena chahunda hai us vele sada aise mahatma na milap hunda hai aur oh mahatma sanu naam shabd de naal jodde hai aur assi ਸ਼ਰਧਾ ਨਾਲ ਪਿਆਰ ਨਾਲ ਇਮਾਨਦਾਰੀ ਨਾਲ ਉਹਨਾਂ ਦਾ ਦਿੱਤਾ ਹੋਇਆ ਨਾਮ ਜਪ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹਾਂ।
When do we meet such a Mahatma? We meet such a Mahatma only when God wants to give us the price for our good karmas of the past. When he gives us the price or reward for our good karmas of the past, he makes it possible for us to come in the company of such a master. And when that master connects us with the Shabad Naam graciously, and when we do the meditation of that Shabad Naam, only then we make our life successful.
Guru Nanak Sahib kehnde hai purv karma ankar jab pragate petya purus rask vairagi mitya andher milta har nanak janm janm ki soi jagi.
Guru Nanak Sahib says that when the karmas of the past, when the good karmas of the past bear their fruit, we come in the company of a devotee soul and the darkness of ignorance is removed. Nanak says that we are awakened from the slumber of ages and ages.
मत को परम पुले संसार गुरुवे ने कोई ना उतरस पार पुले को गुर मार्ग पाया अवर त्याग यार भगती लाया
ਸੰਤ ਸਤਿਗੁਰੂ ਕੋਈ ਨਵੀਂ ਸਮਾਜ ਬਣਾਉਣ ਵਾਸਤੇ ਨਹੀਂ ਆਉਂਦੇ ਪਹਿਲਾਂ ਦੀਆਂ ਬਣੀਆਂ ਤੋੜਨ ਵਾਸਤੇ ਨਹੀਂ ਆਉਂਦੇ ਗੇ ਉਹ ਹਰ ਜਾਤੀ ਹਰ ਮਾਨਵ ਜਾਤੀ ਦੇ ਨਾਲ ਹਰ ਮੁਲਕ ਦੇ ਆਦਮੀ ਔਰਤ ਨਾਲ ਉਹ ਪਿਆਰ ਕਰਦੇ ਹੈ ਉਹਨਾਂ ਦੀ ਨਜ਼ਰ ਦੇ ਅੰਦਰ ਸਭ ਆਤਮਾ ਉਸ ਪਰਮਾਤਮਾ ਦੀਆਂ ਹੀ ਬੱਚੀਆਂ ਹਨ ਉਹਨਾਂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ ਜੋ ਵਰਿਆਈ ਹੈ ਉਹ ਮਨ ਅੰਦਰ ਹੁੰਦੀ ਹੈ
ਸੰਤ ਸਤਿਗੁਰੂਸ ਡੂ ਨਾਟ ਕਮ ਇਨ ਦਿਸ ਵਰਲਡ ਟੂ ਫਾਰਮ ਐਨੀ ਨਿਊ ਰਿਲੀਜਨ ਐਂਡ ਦੇ ਡੂ ਨਾਟ ਕਮ ਇਨ ਦਿਸ ਵਰਲਡ ਟੂ ਬ੍ਰੇਕ ਐਨੀ ਆਫ ਦੀ ਓਲਡ ਰਿਲੀਜਨਸ ਦੇ ਹੈਵ ਲਵ ਐਂਡ ਰਿਸਪੈਕਟ ਫਾਰ ਆਲ ਦਾ ਰਿਲੀਜਨਸ ਫਾਰ ਆਲ ਦਾ ਕਮਿਊਨਿਟੀਜ਼ ਐਂਡ ਫਾਰ ਦੈਮ ਆਲ ਦਾ ਕ੍ਰੀਚਰਸ ਆਲ ਦਾ ਪੀਪਲ ਨੋ ਮੈਟਰ ਟੂ ਵਿਚ ਰਿਲੀਜਨ ਦੇ ਬਿਲੋਂਗ ਆਰ ਦੈਰ ਚਿਲਡਰਨ ਦੇ ਆਲਵੇਸ ਲੁੱਕ ਐਟ ਦਾ ਸੋਲਸ ਐਂਡ ਸੋਲਸ ਆਰ ਇਨੋਸੈਂਟ ਆਲ ਦਾ ਪ੍ਰੋਬਲਮਸ ਆਲ ਦਾ ਬੈਡ ਹੈਬਿਟਸ ਆਰ ਫਾਲਟਸ are in the mind and they don't pay any attention to their minds.
Assi thodiyan chhotiyan samajan bana ke qauman bana ke ik dusre de naal ladde hain bhidde hain oh sanu aake kehnde hain tusi aapo apniyan samajan qauman vich raho parmatma ta tuhade andar hai beshak tusi eh karde raho ida us de naal koi sambandh nahi ga sanu bhullyan nu oh sirf raste paun vaste aunde hai oh dasde hai ke jis ਪਰਮਾਤਮਾ ਦੀ ਤੁਹਾਨੂੰ ਤਲਾਸ਼ ਹੈ ਉਹ ਤੁਹਾਡੀ ਦੇਹ ਦੇ ਵਿੱਚ ਹੈ ਤੁਹਾਡੇ ਵਜੂਦ ਦੇ ਅੰਦਰ ਹੈ
ਵੀ ਪੀਪਲ ਮੇਕ ਸਮਾਲ ਰਿਲੀਜੀਅਨਸ ਕਮਿਊਨਿਟੀਜ਼ ਐਂਡ ਫਾਈਟ ਅਮੰਗ ਈਚ ਅਦਰ ਬਟ ਵੈਨ ਦੇ ਕਮ ਦੇ ਟੈਲ ਅਸ ਦੈਟ ਗੋਡ ਫਾਰ ਹੂਮ ਯੂ ਆਰ ਸਰਚਿੰਗ ਇਜ਼ ਇਨ ਯੋਰ ਵਿਦਇਨ ਯੂ ਮੈ ਲਿਵ ਇਨ ਯੋਰ ਰਿਲੀਜਨ ਯੂ ਮੈ ਰਿਮੇਨ ਇਨ ਯੋਰ ਰਿਲੀਜਨ ਬਟ ਸਟਿਲ ਯੂ ਕੈਨ ਡੂ ਦ ਡਿਵੋਸ਼ਨ ਆਫ ਲਾਰਡ ਗੋਡ ਫਾਰ ਹੂਮ ਯੂ ਆਰ ਸਰਚਿੰਗ ਇਜ਼ ਇਨ ਯੋਰ ਵਿਦਇਨ ਹੀ ਇਜ਼ ਨਾਟ ਐਨੀਵੇਅਰ ਆਊਟਸਾਈਡ
ਸ਼ਿਸ਼ ਭੁੱਲਦੇ ਆਏ ਹੈ ਗੁਰੂ ਸਮਝਾਉਂਦੇ ਆਏ ਹੈ ਬਾਹਰ ਉਹ ਸਾਨੂੰ ਸਤਸੰਗ ਦਾ ਦੁਆਰਾ ਸਮਝਾਉਂਦੇ ਹੈ ਕਿ ਬਈ ਤੁਸੀਂ ਐਸੇ ਕਰਮ ਨਾ ਕਰੋ ਜੋ ਤੁਹਾਨੂੰ ਇੱਥੋਂ ਜਾਣ ਲੱਗਿਆਂ ਫਿਰ ਤਕਲੀਫ ਹੋਵੇ ਔਰ ਅੰਦਰ ਜਦ ਅਸੀਂ ਜਾਂਦੇ ਹਾਂ ਉਹ ਸਾਨੂੰ ਕਦਮ ਕਦਮ 'ਤੇ ਅੰਦਰ ਵੀ ਸਮਝਾਉਂਦੇ ਆ ਕਿ ਬੇਟਾ ਇਸ ਰਸਤੇ ਨਹੀਂ ਜਾਣਾ, ਇਸ ਚੱਲਣਾ ਹੈ, ਤੂੰ ਮੇਰੇ ਮਗਰ ਆ। ਇਸ ਵਾਸਤੇ ਉਹ ਸਾਨੂੰ ਦੋਨੀ ਜਗ੍ਹਾ ਹੀ ਸਮਝਾਉਂਦੇ ਹੈ।
ਦੇ ਕਮ ਇਨ ਦਿਸ ਵਰਲਡ ਟੂ ਪੁੱਟ ਅਸ ਬੈਕ ਔਨ ਦ ਪਾਥ, ਦ ਡਿਸਾਈਪਲਸ ਹੈਵ ਆਲਵੇਸ ਫੋਰਗੋਟਨ ਦ ਪਾਥ ਐਂਡ ਦ ਮਾਸਟਰਸ ਆਲਵੇਸ ਕਮ ਇਨ ਦਿਸ ਵਰਲਡ ਟੂ ਰਿਮਾਈਂਡ ਦ ਡਿਸਾਈਪਲਸ ਆਫ ਦੇਅਰ ਪਾਥ। ਆਊਟਵਰਡਲੀ ਥਰੂ ਦ ਸਤਸੰਗਸ ਦੇ ਟੈਲ ਅਸ ਦੈਟ ਵੀ ਆਰ ਦੈਟ ਯੂ ਆਰ ਨੋਟ ਸਪੋਜ਼ ਟੂ ਡੂ ਦਿਸ ਥਿੰਗਸ, ਯੂ ਸ਼ੁੱਡ ਨੋਟ ਡੂ ਦਿਸ ਥਿੰਗਸ ਐਂਡ ਦੈਟ, ਐਂਡ ਵੈਨ ਵੀ ਓਬੇ ਦੈਮ, ਵੈਨ ਵੀ ਗੋ ਇਨ ਦ ਵਿਦਿਨ, ਇਨ ਦ ਵਿਦਿਨ ਆਲਸੋ ਦੇ ਹੈਲਪ ਅਸ, ਦੇ ਗਾਈਡ ਅਸ ਐਟ ਐਵਰੀ ਸਿੰਗਲ ਸਟੈਪ ਵੀ ਟੇਕ। ਸੋ ਬੋਥ ਇੰਟਰਨਲੀ ਐਂਡ ਆਊਟਵਰਡਲੀ ਦੇ ਹੈਲਪ ਅਸ ਐਂਡ ਦੇ ਪੁੱਟ ਅਸ ਬੈਕ ਔਨ ਦ ਪਾਥ।
ਮੈਨੂੰ ਮਹਾਰਾਜ ਸਾਵਣ ਸਿੰਘ ਦੇ ਵਕਤ ਵੀ ਕਾਫੀ ਕੁਛ ਦੇਖਣ ਨੂੰ ਮਿਲਿਆ। ਬਹੁਤ ਸਾਰੇ ਆਦਮੀ ਇਹ ਕਹਿੰਦੇ ਹੁੰਦੇ ਕਿ ਮੈਂ ਇਹ ਗੁਨਾਹ ਕਰ ਆਇਆ ਹੈ, ਮੈਨੂੰ ਬਖਸ਼ ਲਓ। ਉਹ ਇਹ ਵੀ ਨਾ ਪੁੱਛਦੇ ਕਿ ਇਹਨੇ ਤੈਂ ਵੀ ਕੀ ਗੁਨਾਹ ਕੀਤਾ। ਉਹ ਕਹਿੰਦੇ ਅੱਛਾ ਬਈ ਅੱਗੇ ਵਾਸਤੇ ਨਾ ਕਰੀ। ਇਸੇ ਤਰ੍ਹਾਂ ਪਰਮ ਪਿਤਾ ਕਿਰਪਾਲ ਦੇ ਵਕਤ 'ਚ ਵੀ ਮੈਂ ਦੇਖਿਆ, ਅਗਰ ਕੋਈ ਗੁਨਾਹ ਕਰ ਆਇਆ ਤਾਂ ਉਸਨੇ ਕਹਿਣਾ ਮੈਂ ਇਹ ਕਰ ਆਇਆ ਹੈ। ਉਹਨਾਂ ਨੇ ਕਹਿਣਾ ਅੱਛਾ ਬਈ ਅੱਗੇ ਵਾਸਤੇ ਨਾ ਕਰੀ। ਇੱਥੇ ਕਈ ਪ੍ਰੇਮੀਆਂ ਨੂੰ ਵੇਖਣ ਦਾ ਮੌਕਾ ਮਿਲਿਆ ਹੈ। ਤੁਹਾਡੇ ਪੱਛਮ 'ਚੋਂ ਆ ਕੇ ਵੀ ਇੱਥੇ ਵੀ ਉਹ ਆ ਕੇ ਕਹਿੰਦੇ ਆ, ਸੰਗਤ 'ਚ ਹੀ ਖੜ੍ਹੇ ਹੋ ਕੇ ਕਹਿੰਦੇ ਆ ਜੀ ਮੈਥੋਂ ਗੁਨਾਹ ਹੋਇਆ। ਮੈਂ ਉਹਨਾਂ ਨੂੰ ਕਦੇ ਨਹੀਂ ਪੁੱਛਿਆ ਵੀ ਕੀ ਗੁਨਾਹ ਕੀਤਾ। ਮੈਂ ਇਹੀ ਕਹਿੰਦਾ ਵੀ ਦੇਖ ਬੇਟਾ ਅੱਗੇ ਵਾਸਤੇ ਕਸੂਰ ਨਹੀਂ ਕਰਨਾ, ਅੱਗੇ ਵਾਸਤੇ ਅੱਛਾ ਕਰਮ ਕਰਨਾ ਹੈ। ਸੰਤਾਂ ਨੂੰ ਮਾਫੀ ਦੇ ਕੇ ਭੇਜਿਆ ਹੈ, ਸੰਤਾਂ ਦੇ ਪਾਸ ਮਾਫੀ ਹੀ ਪਰਮਾਤਮਾ ਨੇ ਰੱਖੀ ਹੋਈ ਹੈ।
ਆਈ ਗੋਟ ਮੈਨੀ ਅਪੋਰਚੁਨਿਟੀਜ਼ ਇਨ ਦ ਟਾਈਮ ਆਫ ਮਾਸਟਰ ਸਾਵਨ ਸਿੰਘ, ਦੈਟ ਇਨ ਦ ਸੰਗਤ ਮੈਨੀ ਪੀਪਲ ਵੁੱਡ ਕਮ ਐਂਡ ਟੈਲ ਹਿਮ ਦੈਟ ਦੇ ਹੈਵ ਕਮਿਟਡ ਦਿਸ ਸਿਨ। ਮਾਸਟਰ ਸਾਵਨ ਸਿੰਘ ਵੁੱਡ ਨੈਵਰ ਈਵਨ ਆਸਕ ਦੈਮ ਦੈਟ ਵਾਟ ਸਿਨ ਦੇ ਹੈਵ ਕਮਿਟਡ, ਐਂਡ ਹੀ ਵੁੱਡ ਸੇ ਦੈਟ ਓਕੇ ਨਾਓ ਯੂ ਆਰ ਫੋਰਗਿਵਨ, ਬਟ ਫਰੋਮ ਨਾਓ ਆਨਵਰਡਸ ਯੂ ਸ਼ੁੱਡ ਨਾਟ ਡੂ ਦੈਟ ਅਗੇਨ, ਯੂ ਸ਼ੁੱਡ ਨਾਟ ਰਿਪੀਟ ਦਿਸ ਸਿਨ। ਇਨ ਦ ਸੇਮ ਵੇ ਇਨ ਦ ਟਾਈਮ ਆਫ ਮਾਸਟਰ ਕਿਰਪਾਲ ਸਿੰਘ ਪੀਪਲ ਵੁੱਡ ਕਮ ਐਂਡ ਇਨ ਦ ਸੰਗਤ ਦੇ ਵੁੱਡ ਸਟੈਂਡ ਅਪ ਐਂਡ ਦੇ ਵੁੱਡ ਟੈਲ ਅਬਾਊਟ ਦੈਰ ਸਿੰਸ, ਸੋ ਮਾਸਟਰ ਵੁੱਡ ਗ੍ਰੇਸ਼ੀਅਸਲੀ ਟੈਲ ਦੈਮ ਦੈਟ ਓਕੇ ਨਾਓ ਯੂ ਆਰ ਫੋਰਗਿਵਨ, ਡੋਨਟ ਡੂ ਦਿਸ ਅਗੇਨ। ਯੂ ਆਰ ਆਲਸੋ ਈਵਨ ਪੀਪਲ ਫਰੋਮ ਦ ਵੈਸਟ ਕਮ ਐਂਡ ਟੈਲ ਮੀ ਇਨ ਦ ਸੰਗਤ ਅਬਾਊਟ ਦੈਰ ਸਿੰਸ, ਅਬਾਊਟ ਦੇਰ ਬੈਡ ਹੈਬਿਟਸ, ਐਂਡ ਆਈ ਡੋਂਟ ਆਸਕ ਦੈਟ ਵਾਟ ਸਿੰਸ ਦੇ ਹੈਵ ਡਨ ਔਰ ਵਾਟ ਬੈਡ ਹੈਬਿਟਸ ਦੇ ਆਰ ਹੈਵਿੰਗ। ਆਈ ਓਨਲੀ ਟੈਲ ਦੈਮ ਦੈਟ ਗੋਡ ਹੈਜ਼ ਸੈਂਟ ਦ ਸੇਂਟਸ ਇਨ ਦਿਸ ਵਰਲਡ ਵਿਦ ਅ ਲੋਟ ਆਫ ਫੋਰਗਿਵਨੈਸ, ਯੂ ਆਰ ਫੋਰਗਿਵਨ, ਬਟ ਡੋਂਟ ਡੂ ਦਿਸ ਅਗੇਨ।
ਤਾਂ ਗੁਰੂ ਸਾਹਿਬ ਕਹਿੰਦੇ ਆ ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ।
ਸੋ ਗੁਰੂ ਸਾਹਿਬ ਸੇਜ਼ ਦੈਟ ਦ ਮਾਸਟਰ ਐਕਸਪਲੇਨਸ ਟੂ ਦ ਡਿਸਾਈਪਲ ਹੂ ਹੈਜ਼ ਫੋਰਗੋਟਨ, ਐਂਡ ਦ ਡਿਸਾਈਪਲ ਹੂ ਵਾਸ ਗੋਇੰਗ ਔਨ ਦ ਰੋਂਗ ਪਾਥ ਇਜ਼ ਬ੍ਰੌਟ ਬੈਕ ਟੂ ਦ ਰਾਈਟ ਪਾਥ ਬਾਈ ਦ ਮਾਸਟਰ।
ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਏ, ਗੁਰ ਪੂਰੇ ਕੀ ਬੇਅੰਤ ਵਡਾਏ।
ਉਹ ਦਿਆਲੂ ਪੁਰਸ਼ ਹੁੰਦਾ ਹੈ, ਉਹ ਦਇਆ ਕਰਦਾ ਹੈ। ਕਹਿਣ ਲੱਗੇ ਉਹ ਸਾਨੂੰ ਜੰਮਣ ਮਰਨ ਦੇ ਦੁੱਖਾਂ ਤੋਂ ਬਚਾਉਂਦਾ ਹੈ। ਕੀ ਦਵਾਈ ਦਿੰਦਾ ਹੈ? ਉਹ ਨਾਮ ਸ਼ਬਦ ਦੀ ਦਵਾਈ ਹੈ। ਉਹ ਕਾਲ ਦੀਆਂ ਤਾਕਤਾਂ ਵਾਸਤੇ ਤਾਂ ਯਹਿਰ ਦਾ ਕੰਮ ਕਰਦੀ ਹੈ। ਵਿਸ਼ੇ ਵਿਕਾਰ ਜੋ ਸਾਨੂੰ ਪਸਾਈ ਬੈਠੇ ਹੈ, ਯਹਿਰ ਦਾ ਕੰਮ ਕਰਦੀ ਹੈ। ਆਤਮਾ ਵਾਸਤੇ ਉਹ ਅੰਮ੍ਰਿਤ ਦਾ ਕੰਮ ਕਰਦੀ ਹੈ।
ਹੀ ਇਜ਼ ਅ ਗ੍ਰੇਸ਼ੀਅਸ ਬੀਇੰਗ, ਹੀ ਸ਼ਾਵਰਸ ਗ੍ਰੇਸ ਔਨ ਅਸ, ਹੀ ਸੇਵਸ ਅਸ ਫਰੋਮ ਦ ਪੇਨ ਆਫ ਬਰਥ ਐਂਡ ਡੈਥ। ਵਾਟ ਮੈਡੀਸਿਨ ਡਸ ਹੀ ਗਿਵ ਟੂ ਅਸ? ਹੀ ਗਿਵਸ ਅਸ ਦ ਮੈਡੀਸਿਨ ਆਫ ਸ਼ਬਦ ਨਾਮ ਫਾਰ ਦ ਪਲੇਜਰਸ, ਫਾਰ ਦ ਪੈਸ਼ਨਸ, ਫਾਰ ਦ ਨੈਗੇਟਿਵ ਪਾਵਰਸ। ਇਟ ਵਰਕਸ ਐਜ਼ ਦ ਪੋਇਜ਼ਨ, ਬਟ ਫਾਰ ਅਵਰ ਸੋਲ ਇਟ ਵਰਕਸ ਲਾਈਕ ਦ ਨੈਕਟਰ।
ਉਸ ਦਵਾਈ ਨੂੰ ਕਿਸੇ ਮਹਾਤਮਾ ਨੇ ਆਬੇ ਹਯਾਤ ਕਰਕੇ ਬਿਆਨ ਕੀਤਾ ਹੈ, ਕਿਸੇ ਨੇ ਅੰਮ੍ਰਿਤ ਕਰਕੇ ਬਿਆਨ ਕੀਤਾ ਹੈ, ਕਿਸੇ ਨੇ ਮਹਾਤਮਾ ਨੇ ਉਸ ਨੂੰ ਜ਼ਿੰਦਗੀ ਦਾ ਪਾਣੀ ਕਰਕੇ ਬਿਆਨ ਕੀਤਾ ਹੈ।
ਦੈਟ ਮੈਡੀਸਿਨ ਇਜ਼ ਡਿਸਕ੍ਰਾਈਬਡ ਬਾਈ ਸਮ ਮਹਾਤਮਾਸ ਐਜ਼ ਦ ਵਾਟਰ ਆਫ ਲਾਈਫ, ਸਮ ਮਹਾਤਮਾਸ ਹੈਵ ਕਾਲਡ ਇਟ ਐਜ਼ ਦ ਨੈਕਟਰ।
ਜਨਮ ਮਰਨ ਕੀ ਤ੍ਰਾਸ ਮਿਟਾਏ, ਗੁਰ ਪੂਰੇ ਕੀ ਬੇਅੰਤ ਵਡਾਏ, ਗੁਰ ਪ੍ਰਸਾਦ ਉਰਧਮ ਕਮਲ ਵਿਗਾਸ, ਅੰਧਕਾਰ ਮੈਂ ਪਿਆ ਪਰਗਾਸ।
ਸਾਡੀ ਆਤਮਾ ਦਾ ਅਗਰ ਸ਼ੀਸ਼ਾ ਧੁੰਦਲਾ ਹੈ, ਤੁਹਾਨੂੰ ਪਤਾ ਹੀ ਹੈ, ਜਦ ਨਾਮ ਦਿੰਦੇ ਆ ਸੰਤ, ਹਰ ਇੱਕ ਨੂੰ ਇੱਕੋ ਜਿਹਾ ਤਜਰਬਾ ਨਹੀਂ ਹੁੰਦਾ, ਕਿਉਂਕਿ ਆਪੋ ਆਪਣੀ ਜ਼ਮੀਨ ਦਾ ਸਵਾਲ ਹੈ, ਆਪੋ ਆਪਣੇ ਕਰਮਾਂ ਦਾ ਸਵਾਲ ਹੈ। ਲੇਕਿਨ ਜਦ ਅਸੀਂ ਉਹਨਾਂ ਦਾ ਦਿੱਤਾ ਹੋਇਆ ਸਿਮਰਨ ਇਮਾਨਦਾਰੀ ਨਾਲ, ਪਿਆਰ ਨਾਲ, ਸ਼ਰਧਾ, ਭਰੋਸੇ ਨਾਲ ਕਰਦੇ ਹਾਂ ਤਾਂ ਆਤਮਾ ਦਾ ਸ਼ੀਸ਼ਾ ਬਿਲਕੁਲ ਸਾਫ਼ ਹੋ ਜਾਂਦਾ ਹੈ। ਸਿਮਰਨ ਜੋ ਹੈ ਆਤਮਾ ਦੀ ਸਫਾਈ ਵਾਸਤੇ ਝਾੜੂ ਦਾ ਕੰਮ ਕਰਦਾ ਹੈ ਔਰ ਸਾਡੇ ਅੰਦਰ ਵੀ ਪ੍ਰਕਾਸ਼ ਹੋ ਜਾਂਦਾ ਹੈ।
ਇਫ ਦ ਲਾਈਟ ਇਜ਼ ਗੋਇੰਗ ਟੂ ਬੀ ਮੈਨੀਫੈਸਟਡ ਇਨ ਅਵਰ ਵਿਦਿਨ, ਦੈਟ ਇਜ਼ ਗੋਇੰਗ ਟੂ ਬੀ ਮੈਨੀਫੈਸਟਡ ਬਾਈ ਦ ਗ੍ਰੇਸ ਆਫ ਦ ਮਾਸਟਰ। ਇਫ ਵੀ ਆਰ ਗੋਇੰਗ ਟੂ ਸੀ ਐਨੀਥਿੰਗ ਇਨ ਅਵਰ ਵਿਦਿਨ, ਦੈਟ ਇਜ਼ ਗੋਇੰਗ ਟੂ ਬੀ ਬਾਈ ਦ ਗ੍ਰੇਸ ਆਫ ਦ ਮਾਸਟਰ। ਯੂ ਨੋ ਐਟ ਦ ਟਾਈਮ ਆਫ ਦੀ ਇਫ ਦ ਮਿਰਰ ਆਫ ਅਵਰ ਸੋਲ ਇਜ਼ ਡਰਟੀ, ਦੈਟ ਇਜ਼ ਗੋਇੰਗ ਟੂ ਬੀ ਕਲੀਨ ਓਨਲੀ ਬਾਈ ਦ ਗ੍ਰੇਸ ਆਫ ਦ ਮਾਸਟਰ। ਯੂ ਨੋ ਦੈਟ ਵੈਨ ਐਟ ਦ ਟਾਈਮ ਆਫ ਦ ਇਨੀਸ਼ੀਏਸ਼ਨ, ਨੋਟ ਐਵਰੀਬਡੀ ਹੂ ਇਜ਼ ਇਨੀਸ਼ੀਏਟਡ ਗੈਟਸ ਦ ਸੇਮ ਕਾਇੰਡ ਆਫ ਐਕਸਪੀਰੀਅੰਸ। People, different people get different experiences depending upon their receptivity, depending upon the ground they have made. But the grace of the Master is same to everyone. Those who do not get the experience, their mirror of the soul is dirty. And the simran which is given by the Master works like the broom to purify, to clean that mirror. And when we do the simran honestly and with hard work and faithfully, then that mirror of soul which is dirty now becomes clean, because the simran works like a broom to clean the mirror of the soul. And when that mirror of soul is clean, we also start seeing the light.
Swami Ji Maharaj kehnde shabd khullega guru meher se khenche surt guru balwan.
Swami Ji Maharaj says that the shabd will be opened by the grace of the master, and the mighty master will pull your soul up.
ਗੁਰ ਪ੍ਰਸਾਦ ਉਰਧ ਕਮਲ ਵਿਗਾਸ ਅੰਧਕਾਰ ਮਹਿ ਪਇਆ ਪਰਗਾਸ ਜਿਨ ਕੀ ਆਸ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ।
ਅੱਜ ਤਾਈਂ ਜੋ ਵੀ ਕਾਮਯਾਬ ਹੋਇਆ, ਜਿਸਨੇ ਵੀ ਪਰਮਾਤਮਾ ਦੀ ਹੋਦ ਸਾਨੂੰ ਬਤਾਈ ਕਿ ਕੋਈ ਪਰਮਾਤਮਾ ਵੀ ਹੈ, ਕੋਈ ਭਗਵਾਨ ਵੀ ਹੈ, ਕੋਈ ਐਸੀ ਵੀ ਤਾਕਤ ਹੈ ਜੋ ਸਦਾ ਹੀ ਕਾਇਮ ਰਹਿੰਦੀ ਹੈ, ਜਿਸ ਤਾਕਤ ਨੇ ਇਹ ਰਚਨਾ ਰਚੀ ਹੈ, ਕਹਿਣ ਲੱਗੇ ਉਹਨਾਂ ਦੀ ਹੀ ਦਇਆ ਦੇ ਨਾਲ ਸਾਡਾ ਮੂਰਖ ਮਨ, ਪਾਗਲ ਮਨ ਸਮਝ ਜਾਂਦਾ ਹੈ। ਇਹ ਕਦ ਸਮਝਦਾ ਹੈ? ਜਦ ਸ਼ਬਦ ਨਾਮ ਦੇ ਨਾਲ ਜੁੜ ਜਾਂਦਾ ਹੈ।
They have told us that where God resides and how does the God is and what does God do for us. And our foolish mind comes under our control and he understands all the things only by their grace.
Sanu pata hi hai shuru de vich agar kise pagal nu apa dawai deiye onu hamdardi vikhaiye oh saadi hamdardi nu buri samjhda hai, dawai nu bura samjhda hai, lekin jab ਉਸ ਨੂੰ ਪਿਆਰ ਨਾਲ ਸਮਝਾ ਕੇ ਦਵਾਈ ਖਵਾ ਦਈਏ, ਉਸ ਨੂੰ ਜਦ ਸਮਝ ਆ ਜਾਂਦੀ ਹੈ, ਦਿਮਾਗ ਟਿਕਾਣੇ 'ਤੇ ਆ ਜਾਂਦਾ ਹੈ, ਉਹ ਪਿਆਰ ਕਰਦਾ, ਮੁਹੱਬਤ ਕਰਦਾ ਹੈ, ਸਾਡਾ ਆਸਾਨ ਬੰਦ ਵੀ ਹੁੰਦਾ ਹੈ। ਇਸੇ ਤਰ੍ਹਾਂ ਇਹ ਦੁਨੀਆ ਦੇ ਵਿਸ਼ੇ ਵਕਾਰ ਜੰਗਲ ਦੇ ਵਿੱਚ ਸਾਡਾ ਮਨ ਪਾਗਲ ਦੀ ਤਰ੍ਹਾਂ ਹੋਇਆ ਫਿਰਦਾ ਹੈ। ਹੁਣ ਇਹ ਨਾਮ ਦੇ ਨਾਲ ਜੁੜਦਾ ਨਹੀਂ, ਸ਼ਬਦ ਦੇ ਨਾਲ ਜੁੜਦਾ ਨਹੀਂ। ਜਦ ਸੰਤ ਸਤਿਗੁਰੂ ਸਾਨੂੰ ਸਤਸੰਗ ਦੁਆਰਾ ਸਮਝਾਉਂਦੇ ਹੈ ਕਿ ਬਈ ਤੁਸੀਂ ਅਭਿਆਸ ਕਰੋ, ਅਸੀਂ ਹੋਰ ਤਾਂ ਹੋਰ ਸੰਤਾਂ ਦੇ ਉੱਤੇ ਵੀ ਅਭਾਵ ਲੈ ਆਉਂਦੇ ਹਾਂ, ਔਰ ਜਦੋਂ ਇਹ ਅੰਦਰ ਜੁੜਨਾ ਸ਼ੁਰੂ ਹੋ ਜਾਂਦਾ ਹੈ, ਅੰਦਰ ਟਿਕਣਾ ਸ਼ੁਰੂ ਹੋ ਜਾਂਦਾ ਹੈ, ਫਿਰ ਕੀ ਹੁੰਦਾ ਹੈ, ਅਸੀਂ ਉਹਨਾਂ ਹੀ ਸੰਤਾਂ ਦੇ ਉੱਤੋਂ ਆਪਣੀ ਜਾਨ ਵਾਰਨ ਤੱਕ ਤਿਆਰ ਹੋ ਜਾਂਦੇ ਹਾਂ, ਔਰ ਸਾਡੇ ਮਨ ਜਿਹੜਾ ਹੈ ਉਹ ਹਰ ਦਮ ਉਹਨਾਂ ਦਾ ਧੰਨਵਾਦ ਕਰਦਾ ਹੈ ਕਿ ਸ਼ੁਕਰ ਹੈ, ਅਗਰ ਐਸਾ ਗੁਰੂ ਨਾ ਮਿਲਦਾ ਮੈਂ ਭਟਕ ਜਾਂਦਾ, ਮੇਰੇ ਪਾਗਲ ਮਨ ਨੂੰ ਕੌਣ ਟਿਕਾਉਂਦਾ।
We know that in the beginning if we try to give medicine to the crazy person, he will not accept it and he will get upset at us. But if we lovingly tell him that it is good for him to take the medicine, and if we lovingly give him that medicine, and with the help of that medicine when he becomes all right, he understands what we have done for him and then he becomes grateful to us. In the same way, right now our mind is wandering here and there like a madman, like a crazy man, in the forest of the pleasures and the passions of this world, and he is not attaching himself to the shabad, he is not ready to come in the satsang, he is not ready to listen to the shabad. And when the saints tell us that we should do the meditation, we even think bad thoughts about the saints, about the master. But gradually through the satsangs, when we come to understand, when we understand that it is good for us to attend the satsangs and good for us to meditate, and gradually when we start doing the meditation and our mind starts listening to the shabad, and when our mind is attached to the shabad, after that we become grateful to the master, and every single moment we spend after that in the gratefulness of the master. We always say that if we had not met such a gracious master, what would have become of us? So that is why right now, since our mind is like a crazy man in this world of passions and the pleasures, that is why we are not able to understand the value of the master. But when lovingly master attaches our mind with the Shabad, then we become grateful to him.
जिन की आसो गुरु ते जानिया गुरु कृपा ते मुग्ध मन मानिया गुरु करता गुरु करण जोग गुरु परमेश्वर है पियो कहो नानक प्रभ एह जनाई बिन गुरु मुकुत न पाये पाए।
हुण आप कहिंदे साडा तां गुरु ही भगवान है, गुरु ही साडा करता है और उही सानू दया करदा है। कहण लगे सानू तां परमात्मा ने यही ख्याल दिता है, यही समझाई है ਗੁਰੂਆਂ ਦੇ ਚਰਨਾਂ ਵਿੱਚ ਬੈਠ ਕੇ ਕਿ ਬਗੈਰ ਗੁਰੂ ਤੋਂ ਨਾ ਕੋਈ ਅੱਜ ਤਾਈਂ ਤਰਿਆ ਨਾ ਕੋਈ ਤਰ ਹੀ ਸਕਦਾ ਹੈ।
Now he says that my master is my God, my master is my creator, my master is everything to me. He says that God has given us only this understanding, that God has given us this understanding that master is everything to us, and up until now all those who have got the liberation have done so by the grace of the master, and in the future also all those who are going to get liberation will be getting the liberation only by the grace of the master.
Guru Arjan Dev ne chote je shabad de andar sanu guru pyar guru di sharda guru te bharosa rakhna bade pyar de naal samjhaya hai aur sada farz banda hai ke samjh ke prem pyar na fayda uthaiye apne jeevan nu safal banaiye.
In this very brief hymn, Guru Arjan Dev ji Maharaj lovingly told us about the love for the master, about having faith in the master. So we should also understand this, and we should make our life successful.